ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਦੀਪਾਂ ਲੂਆਂ ਮੰਡਲਾਂ ਖੰਡਾਂ ਵਰ ਪੰਡਾਂ ਅੰਡਜ ਜੀਰਜ ਉਤ ਪੂਜਾਂ ਖਾਣੀ ਸੇਤ ਜਾਹਾਂ ਸੋ ਮਿਤ ਜਾਣੈ ਨਾਨਕਾ ਸਰਾਂ ਮੇਰਾ ਜਨਤਾ ਨਾਨਕ ਜਨਤੇ ਉਪਾਏ ਕੈ ਸੰਭਾਲੇ ਸਭ ਨਾਹ ਜਿਨ ਕਰਤੈ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨੇ ਉਪਾਇਆ ਜਗ ਤਿਸ ਜੁਹਾਰੀ ਸਵਸਤ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਤਿਸ ਜੁਹਾਰੀ ਸਵਸਤ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੀ ਕਥਾ ਪ੍ਰਾਰੰਭ ਹੈ। ਸ੍ਰੀ ਆਸਾ ਜੀ ਦੀ ਵਾਰ ਦੇ 60 ਸਲੋਕ ਹਨ, 24 ਪੌੜੀਆਂ ਹਨ। 46 ਸਲੋਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਆਪ ਉਚਾਰਨ ਕਰਕੇ ਨਾਲ ਲਿਖੇ ਹਨ। 14 ਸਲੋਕ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ, ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਵਾਏ। ਆਪ ਸੰਗਤਾਂ 7 ਸਲੋਕ ਤੇ 7 ਪੌੜੀਆਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 8ਵੇਂ ਸਲੋਕ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਇਸ 8ਵੇਂ ਸਲੋਕ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਾਨ ਸਰਬਗਤਾ ਦਾ ਜ਼ਿਕਰ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬੇਅੰਤ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜੀਵ ਜੰਤ ਪੈਦਾ ਕੀਤੇ ਹਨ ਔਰ ਉਹਨਾਂ ਦੀ ਪਾਲਣਾ ਪੋਸ਼ਣਾ ਵੀ ਆਪ ਕਰ ਰਿਹਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਵੀ ਇਹ ਗੱਲ ਸਮਝਾਉਂਦੇ ਹਨ, ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ 'ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ। ਸੋ ਕਰਤਾ ਚਿੰਤਾ ਕਰੇ ਜਿਹਨੇ ਉਹ ਪਾਇਆ ਜੱਗ, ਜਿਸ ਅਕਾਲ ਪੁਰਖ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ, ਉਸੇ ਨੂੰ ਹੀ ਸਾਰਿਆਂ ਦਾ ਫਿਕਰ ਹੈ। ਇੱਕ ਵਾਰ ਭਾਈ ਮਰਦਾਨੇ ਦੇ ਪੁੱਛਣ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਆਖਿਆ ਸੀ, ਪਹਿਲੋਂ ਦੇਤੈ ਰਿਜਕ ਸੰਬਾਹਾ, ਪਿੱਛੋਂ ਦੇ ਤੈ ਜੰਤੇ ਉਪਾਹਾ। ਹੇ ਵਾਹਿਗੁਰੂ, ਤੂੰ ਰਿਜਕ ਸਾਰਿਆਂ ਦਾ ਪਹਿਲਾਂ ਬਣਾਇਆ ਹੈ ਅਤੇ ਜੀਵਾਂ ਨੂੰ ਬਾਅਦ ਵਿੱਚ ਪੈਦਾ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿੱਥੇ ਕਿੱਥੇ ਜੀਵ ਪੈਦਾ ਕੀਤੇ ਨੇ, ਕਿੰਨੇ ਪ੍ਰਕਾਰ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਇਹਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਦਾ, ਪਰ ਉਹਨਾਂ ਸਾਰਿਆਂ ਦੀ ਪਾਲਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਕਰ ਰਿਹਾ ਹੈ। ਇਹੀ ਸ਼ਲੋਕ ਜਦੋਂ ਦੁਨੀ ਚੰਦ ਰਾਜੇ ਦੀ ਸਭ ਤੋਂ ਛੋਟੀ ਲੜਕੀ ਬੀਬੀ ਰਜਨੀ, ਜਿਸਨੂੰ ਰਾਜ ਕੌਰ ਵੀ ਆਖਿਆ ਜਾਂਦਾ ਸੀ, ਸੁਣਿਆ ਤਾਂ ਉਹਦੇ ਮਨ ਦੇ ਵਿੱਚ ਇਹ ਗੱਲ ਪੱਕੀ ਬੈਠ ਗਈ ਵੀ ਸਾਰਿਆਂ ਦਾ ਰਿਜਕ ਦਾਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਇੱਕ ਵਾਰ ਰਾਜੇ ਦੇ ਮਹਿਲਾਂ ਵਿੱਚ ਸਭ ਭੈਣਾਂ ਖੇਡ ਰਹੀਆਂ ਸਨ, ਆਪਸ ਵਿੱਚ ਗੱਲ ਚੱਲ ਪਈ ਬਈ ਤੁਸੀਂ ਕਿਸਦਾ ਦਿੱਤਾ ਖਾਂਦੀਆਂ ਹੋ। ਸਭ ਨੇ ਆਖਿਆ ਅਸੀਂ ਆਪਣੇ ਪਿਤਾ ਦਾ ਦਿੱਤਾ ਖਾਂਦੀਆਂ ਹਾਂ। ਜਦੋਂ ਬੀਬੀ ਰਾਜ ਕੌਰ ਦੀ ਗੱਲ ਆਈ ਤਾਂ ਉਸਨੇ ਆਖਿਆ ਬਈ ਸਾਰੇ ਜੀਵ ਰੱਬ ਦਾ ਦਿੱਤਾ ਖਾਂਦੇ ਨੇ। ਜਦੋਂ ਇਹ ਗੱਲ ਰਾਜੇ ਦੁਨੀ ਚੰਦ ਨੇ ਸੁਣੀ ਉਹਨੂੰ ਮਨ ਦੇ ਵਿੱਚ ਗੁੱਸਾ ਆਇਆ, ਕਹਿਣ ਲੱਗਾ ਅੱਛਾ ਜੇ ਤੈਨੂੰ ਇੰਨਾ ਹੀ ਰੱਬ 'ਤੇ ਭਰੋਸਾ ਹੈ ਫਿਰ ਮੈਂ ਤੇਰਾ ਪਿੰਗਲੇ 'ਤੇ ਕੋੜੀ ਮਨੁੱਖ ਨਾਲ ਵਿਆਹ ਕਰਾਂਗਾ, ਫਿਰ ਮੈਂ ਦੇਖਾਂਗਾ ਤੂੰ ਕਿਸਦਾ ਦਿੱਤਾ ਖਾਨੀ ਹੈ। ਜਦੋਂ ਉਸਦੇ ਪਿਤਾ ਨੇ ਕੋੜੀ ਅਤੇ ਪਿੰਗਲੇ ਮਨੁੱਖ ਦੇ ਨਾਲ ਜ਼ਬਰਦਸਤੀ ਵਿਆਹ ਕਰ ਦਿੱਤਾ ਤਾਂ ਬੀਬੀ ਰਜਨੀ ਨੇ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਕਾਇਮ ਰੱਖਿਆ। ਕਹਿਣ ਲੱਗੀ ਪਿਤਾ ਜੀ, ਤੁਸੀਂ ਜਿਸ 'ਤੇ ਲੜ ਮੈਨੂੰ ਲਾ ਦਿੱਤਾ ਹੈ ਉਹ ਹੁਣ ਮੇਰਾ ਪਤੀ ਪਰਮੇਸ਼ਰ ਹੈ। ਹੁਣ ਮੈਂ ਔਖੀ ਸੌਖੀ ਉਹਦੇ ਨਾਲ ਹੀ ਸਾਰੀ ਜ਼ਿੰਦਗੀ ਕੱਟਾਂਗੀ। ਅਤੇ ਉਸਦੇ ਪਿਤਾ ਨੇ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਬਈ ਤੂੰ ਹੁਣ ਮੇਰੇ ਰਾਜ ਵਿੱਚ ਮੇਰੀ ਰਿਆਸਤ ਵਿੱਚ ਨਹੀਂ ਰਹਿ ਸਕਦੀ। ਇਹ ਬੀਬੀ ਰਜਨੀ ਆਪਣੇ ਕੋੜੀ ਅਤੇ ਪਿੰਗਲੇ ਪਤੀ ਨੂੰ ਲੈ ਕੇ ਉਸਦੇ ਰਾਜ ਤੋਂ ਰਿਆਸਤ ਤੋਂ ਬਾਹਰ ਆ ਗਈ, ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਭਿੱਖਿਆ ਮੰਗ ਮੰਗ ਕੇ ਪਹਿਲਾਂ ਆਪਣੇ ਪਤੀ ਨੂੰ ਭੋਜਨ ਛਕਾਉਂਦੀ ਹੈ ਅਤੇ ਫਿਰ ਆਪ ਛਕਦੀ ਹੈ ਅਤੇ ਰੱਬ ਦਾ ਸ਼ੁਕਰ ਕਰਦੀ ਹੈ। ਇੱਕ ਦਿਨ ਜਿੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੁੱਖ ਪੰਜਨੀ ਬੇਰ ਸਾਹਿਬ ਦਾ ਅਸਥਾਨ ਹੈ ਉੱਥੇ ਆਈ। ਉੱਥੇ ਨੇੜੇ ਤੁੰਗ ਪਿੰਡ ਸੀ, ਆਪਣੇ ਪਤੀ ਦੀ ਖਾਰੀ ਉੱਥੇ ਰੱਖ ਕੇ ਆਪ ਉਸ ਤੁੰਗ ਪਿੰਡ ਦੇ ਵਿੱਚ ਭਿੱਖਿਆ ਮੰਗਣ ਵਾਸਤੇ ਚਲੀ ਗਈ। ਉਸ ਦਾ ਪਿੰਗਲਾ ਅਤੇ ਕੋੜੀ ਪਤੀ ਦੁੱਖ ਪੰਜਨੀ ਬੇਰ ਹੇਠਾਂ ਬੈਠਾ ਹੈ। ਉਸਨੇ ਕੀ ਨਜ਼ਾਰਾ ਦਿਖਿਆ, ਦੋ ਕਾਂ ਸਨ ਉਸ ਬੇਰੀ 'ਤੇ ਆ ਕੇ ਬੈਠੇ ਔਰ ਉਹਨਾਂ ਦੀ ਆਪਸ ਵਿੱਚ ਰੋਟੀ ਦੇ ਟੁਕੜੇ ਪਿੱਛੇ ਲੜਾਈ ਹੋ ਗਈ। ਉਹ ਲੜਦੇ ਲੜਦੇ ਕਾਂ ਉਸ ਬੇਰੀ ਦੇ ਹੇਠਾਂ ਇੱਕ ਛੱਪੜੀ ਸੀ, ਪਾਣੀ ਦਾ ਤਲਾਬ ਸੀ, ਉਸ ਦੇ ਵਿੱਚ ਆ ਕੇ ਡਿੱਗ ਪਏ। ਅਤੇ ਜਦੋਂ ਉਹ ਕਾਂ ਉਸ ਤਲਾਅ ਦੇ ਪਾਣੀ ਵਿੱਚ ਆ ਕੇ ਡਿੱਗੇ ਅਤੇ ਉਸ ਕੋਹੜੀ ਦੇ ਵੇਖਦਿਆਂ ਵੇਖਦਿਆਂ ਉਹਨਾਂ ਦੇ ਹੰਸਾਂ ਵਰਗੇ ਰੰਗ ਹੋ ਗਏ, ਕਾਲੇ ਕਾਂ ਹੰਸ ਬਣ ਗਏ। ਇਸ ਕੌਤਕ ਨੂੰ ਦੇਖ ਕੇ ਕੋਹੜੀ ਅਤੇ ਪਿੰਗਲਾ ਬੜਾ ਹੈਰਾਨ ਹੋਇਆ, ਸੋਚਿਆ ਇਸ ਜਲ ਦੇ ਵਿੱਚ ਕੋਈ ਕਰਾਮਾਤ ਹੈ, ਕਿਉਂ ਨਾ ਮੈਂ ਵੀ ਇਹਦੇ ਵਿੱਚ ਇਸ਼ਨਾਨ ਕਰ ਲਵਾਂ। ਉਹ ਵੀ ਖਾਰੀ ਵਿੱਚੋਂ ਬਾਹਰ ਨਿਕਲਿਆ, ਰਿੜਦਾ ਰਿੜਦਾ ਗੂੜਨੀਆਂ ਪਾਰ ਉਸ ਤਲਾਅ ਦੇ ਨੇੜੇ ਆਇਆ ਅਤੇ ਉਸਨੇ ਉਸੇ ਹੀ ਅੰਮ੍ਰਿਤ ਜਲ ਦੇ ਵਿੱਚ ਇਸ਼ਨਾਨ ਕੀਤਾ। ਉਹਦਾ ਕੋਹੜ ਵੀ ਦੂਰ ਹੋ ਗਿਆ, ਪਿੰਗਲਾਪਨ ਵੀ ਦੂਰ ਹੋ ਗਿਆ ਔਰ ਉਹ ਰਜਨੀ ਦਾ ਪਤੀ ਨੌਂ ਵਾਰ ਨੌਂ ਹੋਇਆ। ਉਧਰੋਂ ਬੀਬੀ ਰਜਨੀ ਭਿਖਿਆ ਮੰਗ ਕੇ ਜਦੋਂ ਆਪਣੇ ਪਤੀ ਦੇ ਕੋਲ ਆਈ ਤਾਂ ਉਸਨੇ ਦੇਖਿਆ ਉਹਦੇ ਪਤੀ ਦੀ ਥਾਂ ਇੱਕ ਨੌਂ ਵਾਰ ਨੌਂ ਮਨੁੱਖ ਬੈਠਾ ਹੈ। ਵੇਖ ਕੇ ਮਨ ਦੇ ਵਿੱਚ ਖਿਆਲ ਆਇਆ ਕਿਧਰੇ ਇਸਨੇ ਮੇਰੇ ਰੂਪ 'ਤੇ ਮੋਹਿਤ ਹੋ ਕੇ, ਕਿਉਂਕਿ ਰਾਜਕੁਮਾਰੀ ਸੀ, ਮੇਰੇ ਪਤੀ ਨੂੰ ਮਾਰ ਨਾ ਦਿੱਤਾ ਹੋਵੇ ਜਾਂ ਕੋਈ ਹੋਰ ਇੱਧਰ ਉੱਧਰ ਨਾ ਉਸਨੂੰ ਭਜਾ ਦਿੱਤਾ ਹੋਵੇ। ਅਤੇ ਉਸਨੇ ਆਪਣੀ ਤਸੱਲੀ ਵਾਸਤੇ ਉਸਨੂੰ ਪੁੱਛਿਆ ਤੂੰ ਕੌਣ ਹੈ? ਉਹ ਅੱਗੋਂ ਕਹਿਣ ਲੱਗਾ ਮੈਂ ਤੇਰਾ ਪਤੀ ਹਾਂ। ਉਹ ਕਹਿਣ ਲੱਗੀ ਤੂੰ ਮੇਰਾ ਪਤੀ ਨਹੀਂ ਹੋ ਸਕਦਾ, ਮੇਰਾ ਪਤੀ ਤੇ ਕੋਹੜੀ ਤੇ ਪਿੰਗਲਾ ਸੀ। ਉਹ ਕਹਿੰਦਾ ਇਸ ਅੰਮ੍ਰਿਤ ਜਲ ਦੀ ਕਰਾਮਾਤ ਹੈ। ਉਹ ਕਹਿਣ ਲੱਗੀ ਮੈਂ ਇਸ ਗੱਲ 'ਤੇ ਯਕੀਨ ਨਹੀਂ ਕਰਦੀ। ਦੋਵਾਂ ਦਾ ਝਗੜਾ ਹੋਇਆ, ਲੋਕ ਇਕੱਠੇ ਹੋਏ, ਲੋਕਾਂ ਨੇ ਸਲਾਹ ਦਿੱਤੀ ਇੱਥੇ ਨੇੜੇ ਹੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਤੋਖ ਸਰ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਕਹਿਣ ਲੱਗੇ ਤੁਸੀਂ ਉਹਨਾਂ ਦੇ ਕੋਲ ਜਾਓ। ਅਤੇ ਜਦੋਂ ਉਹ ਸਤਿਗੁਰੂ ਦੇ ਕੋਲ ਆਏ ਤਾਂ ਸਤਿਗੁਰੂ ਉਸ ਕੋਹੜੀ ਅਤੇ ਪਿੰਗਲੇ ਨੂੰ ਪੁੱਛਣ ਲੱਗੇ ਭਾਈ ਤੂੰ ਸੱਚ ਦੱਸ, ਕੋਈ ਧੋਖਾ ਤੇ ਨਹੀਂ ਕਰ ਰਿਹਾ? ਉਹ ਕਹਿਣ ਲੱਗਾ ਨਹੀਂ ਮਹਾਰਾਜ, ਮੈਂ ਰੱਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੱਚ ਕਹਿ ਰਿਹਾ ਹਾਂ, ਇਹ ਉਸ ਅੰਮ੍ਰਿਤ ਜਲ ਦੀ ਕਰਾਮਾਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਸਮੇਤ ਉਸ ਤਲਾਬ ਦੇ ਨੇੜੇ ਆਏ ਅਤੇ ਕੀ ਵੇਖਦੇ ਨੇ, ਇਹ ਉਹੀ ਤਾਲ ਹੈ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਦਵਾਇਆ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਬੀਬੀ ਰਜਨੀ ਨੂੰ ਆਖਿਆ, ਕਹਿਣ ਲੱਗੇ ਬੀਬੀ ਰਜਨੀ ਤੇਰੇ ਇਹ ਸਿਦਕ ਨੂੰ ਤੇਰੇ ਸੱਤ ਨੂੰ ਭਾਗ ਲੱਗੇ ਨੇ, ਤੂੰ ਵਾਹਿਗੁਰੂ 'ਤੇ ਭਰੋਸਾ ਰੱਖਿਆ, ਤੇਰਾ ਪਤੀ ਨੌਂ ਵਰ ਨੌਂ ਹੋ ਗਿਆ। ਅਤੇ ਉੱਧਰ ਰਾਜੇ ਦੁਨੀ ਚੰਦ ਨੂੰ ਪਤਾ ਲੱਗਿਆ ਬਈ ਜਿਸ ਲੜਕੀ ਦਾ ਮੈਂ ਕੋਹੜੀ ਅਤੇ ਪਿੰਗਲੇ ਨਾਲ ਵਿਆਹ ਕੀਤਾ ਸੀ ਵੀ ਉਹ ਨੌਂ ਵਰ ਨੌਂ ਹੋ ਗਿਆ। ਅਤੇ ਫਿਰ ਉਹਨੇ ਆਪਣਾ ਰਾਜ ਭਾਗ ਵੀ ਉਸ ਦੇ ਹਵਾਲੇ ਕਰ ਦਿੱਤਾ ਸੀ। ਵੇਖ ਲਓ ਜਦੋਂ ਕੋਈ ਮਨੁੱਖ ਬਾਣੀ ਦੀ ਟੇਕ ਲੈ ਲਵੇ ਅਤੇ ਅਕਾਲ ਪੁਰਖ ਵਾਹਿਗੁਰੂ 'ਤੇ ਭਰੋਸਾ ਕਰ ਲਵੇ ਅਤੇ ਫਿਰ ਨੌ ਨਿੱਧਾਂ ਬਾਰਾਂ ਸਿੱਧਾਂ ਉਸਨੂੰ ਪ੍ਰਾਪਤ ਹੋ ਜਾਂਦੀਆਂ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਵੇਂ ਵਡਿਆਈ ਕਰ ਰਹੇ ਹਨ, ਸੰਗਤਾਂ ਪ੍ਰੇਮ ਦੇ ਨਾਲ ਇਸ ਪਾਵਨ ਸ਼ਲੋਕ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ। ਲੋ ਹਜ਼ੂਰ ਕਹਿੰਦੇ ਨੇ ਜਿੰਨੇ ਪੁਰਸ਼ ਨੇ, ਕਿਉਂਕਿ ਮਨੁੱਖਾਂ ਦੀ ਗਿਣਤੀ ਵੀ ਬੇਅੰਤ ਹੈ, ਕਈ ਅਰਬਾਂ ਦੇ ਵਿੱਚ ਹੈ ਸਾਰੇ ਪੁਰਖਾਂ ਦੀ, ਅਤੇ ਜਿੰਨੇ ਬਿਰਸ਼ ਨੇ ਆ ਬਨਸਪਤੀ ਹੈ, ਕਿੰਨੇ ਬਿਰਸ਼ ਨੇ ਇਹਨਾਂ ਦੀ ਵੀ ਜਿੰਨੇ ਤੀਰਥ ਨੇ, ਤੀਰਥ ਤੋਂ ਮੁਰਾਦ ਜਿੰਨੀਆਂ ਨਦੀਆਂ, ਦਰਿਆ, ਸਰੋਵਰ ਹਨ ਅਤੇ ਤਟਾਂ ਜਿਹੜੇ ਕੋਈ ਤੀਰਥਾਂ ਦੇ ਕਿਨਾਰੇ ਹਨ, ਮੇਘਾਂ, ਮੇਘ ਕਹਿੰਦੇ ਨੇ ਬੱਦਲਾਂ ਨੂੰ, ਅਤੇ ਬੱਦਲਾਂ ਦੀ ਵੀ 96 ਕਰੋੜ ਬੱਦਲਾਂ ਦੀ ਗਿਣਤੀ ਮੰਨੀ ਹੋਈ ਹੈ, ਖੇਤਾਂ ਹਾਂ ਅਤੇ ਜਿੰਨੇ ਖੇਤ ਨੇ ਜਿਨ੍ਹਾਂ ਦੇ ਵਿੱਚ ਫਸਲਾਂ ਬੀਜੀਆਂ ਜਾਂਦੀਆਂ ਨੇ, ਲਓ ਜਿੰਨੀਆਂ ਵੀ ਇਹ ਚੀਜ਼ਾਂ ਨੇ, ਪੁਰਸ਼ਾਂ ਦੀ, ਬਿਰਸ਼ਾਂ ਦੀ, ਤੀਰਥਾਂ ਦੀ, ਤਟਾਂ ਦੀ, ਮੇਘਾਂ ਬੱਦਲਾਂ ਦੀ ਅਤੇ ਖੇਤਾਂ ਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਪੰਡਾਂ, 7 ਦੀਪਾਂ ਦੀ, 14 ਲੋਕਾਂ ਦੀ ਅਤੇ ਜਿੰਨੇ ਵੀ ਮੰਡਲ ਲੋਕ ਨੇ, ਜਿਵੇਂ ਧਰੂ ਮੰਡਲ ਹੈ ਅਤੇ ਦੇਵ ਲੋਕ ਦੇਵਤਿਆਂ ਦਾ ਮੰਡਲ ਹੈ, ਭਾਵ ਜਿੰਨੇ ਮੰਡਲ ਤਵਕ ਨੇ ਅਤੇ ਖੰਡਾਂ ਜਿੰਨੇ ਖੰਡ ਨੇ, ਜਿਵੇਂ ਇਸ ਧਰਤੀ ਦੇ 9 ਖੰਡ ਮੰਨੇ ਗਏ ਨੇ, ਵਰ ਪੰਡਾਹਾਂ ਅਤੇ ਜਿੰਨੇ ਵੱਡੇ ਬ੍ਰਹਿਮੰਡ ਨੇ, ਇਹਨਾਂ ਦੀ ਵੀ ਖਬਰਸਾਰ ਵਾਹਿਗੁਰੂ ਪਰਮੇਸ਼ਰ ਹੀ ਲੈ ਰਿਹਾ ਹੈ। ਦੀਪਾਂ ਦੀ, ਲੋਕਾਂ ਦੀ, ਮੰਡਲਾਂ ਦੀ, ਖੰਡਾਂ ਅਤੇ ਬ੍ਰਹਿਮੰਡਾਂ ਦੀ ਵਾਹਿਗੁਰੂ ਪਰਮੇਸ਼ਰ ਹੀ ਸਭ ਦੀ ਸਾਰ ਲੈ ਰਿਹਾ ਹੈ। ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾਹਾਂ, ਇਹ ਜਿਹੜੀਆਂ 4 ਖਾਣੀਆਂ ਨੇ, ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਜਿਵੇਂ ਸੱਪ, ਕਿਰਲੀਆਂ, ਪੰਛੀ ਆਦਿਕ ਨੇ, ਅਤੇ ਜੇਰ ਤੋਂ ਪੈਦਾ ਹੋਣ ਵਾਲੇ ਕਈ ਪਸ਼ੂ ਨੇ, ਮਨੁੱਖ ਨੇ, ਉਤਪੁਜਾਂ, ਉਤਪੁਜ ਖਾਣੀ ਕਹਿੰਦੇ ਨੇ, ਧਰਤੀ ਵਿੱਚੋਂ ਪੈਦਾ ਹੋਣ ਵਾਲੇ ਬਿਰਸ਼ ਆਦਿਕ, ਪੱਥਰ ਆਦਿਕ, ਇਹ ਉਤਪੁਜ ਖਾਣੀ ਵਿੱਚ ਨੇ, ਅਤੇ ਸੇਤ ਜਾਂ ਜਿਹੜੀ ਸਵੇਤ ਮੁੜ ਕੇ ਤੋਂ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਜੰਤ ਨੇ, ਜਿਵੇਂ ਗਰਮੀ ਦੇ ਵਿੱਚ ਮੱਛਰ, ਜੂਆਂ ਆਦਿਕ ਪੈਦਾ ਹੁੰਦੇ ਨੇ, ਇਹ 4 ਖਾਣੀਆਂ ਦੇ ਜਿੰਨੇ ਜੀਵ ਨੇ, ਇਹਨਾਂ ਦੀ ਵੀ ਖਬਰਸਾਰ ਵਾਹਿਗੁਰੂ ਪਰਮੇਸ਼ਰ ਲੈ ਰਿਹਾ ਹੈ। ਸੋ ਮਿਤ ਜਾਣੈ ਨਾਨਕਾ ਸਰਾ ਮੀਰਾਂ ਜਨਤਾ। ਲੋ ਹਜ਼ੂਰ ਕਹਿੰਦੇ ਨੇ ਸਰਾਂ, ਜਿੰਨੇ ਸਰੋਵਰ ਨੇ, ਅਥਵਾ ਸਰਾਂ ਦਾ ਅਰਥ ਸਮੁੰਦਰ ਵੀ ਕੀਤਾ, ਜਿੰਨੇ ਸਮੁੰਦਰ ਨੇ ਉਹਨਾਂ ਦੀ ਵੀ, ਮੇਰ ਕਹਿੰਦੇ ਨੇ ਪਹਾੜ ਨੂੰ, ਪਹਾੜਾਂ ਦੀ ਵੀ, ਅਤੇ ਜਨਤਾ ਜਿਤਨੇ ਵੀ ਜੀਵ ਨੇ, ਚਾਹੇ ਉਹ ਸਮੁੰਦਰਾਂ ਵਿੱਚ ਨੇ, ਚਾਹੇ ਉਹ ਪਹਾੜਾਂ 'ਤੇ ਨੇ। ਸੋ ਮਿਤ ਜਾਣੈ ਨਾਨਕਾ, ਸਤਿਗੁਰੂ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਜੀਵਾਂ ਦੀ ਮਿਤ ਮਰਯਾਦਾ ਨੂੰ ਜਾਣਦਾ ਹੈ। ਜਿੱਥੇ ਜਿੱਥੇ ਜੀਵ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੇ ਨੇ, ਉਹਨਾਂ ਦੀ ਮਿਤ ਮਰਯਾਦਾ ਨੂੰ, ਰਹਿਣ ਸਹਿਣ ਦੀ ਗਤੀ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ। ਨਾਨਕ ਜਨਤੇ ਉਪਾਏ ਕੈ ਸੰਭਾਲੇ ਸਭ ਨਾਹ। ਲੋ ਮੁਕਦੀ ਗੱਲ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਨੂੰ ਪੈਦਾ ਕਰਕੇ ਅਤੇ ਸਭ ਦੀ ਸੰਭਾਲ ਕਰ ਰਿਹਾ ਹੈ। ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ। ਲੋ ਹਜ਼ੂਰ ਕਹਿੰਦੇ ਨੇ ਜਿਸ ਕਰਤਾ ਪੁਰਖ ਨੇ ਕਰਨਾ ਕੀਆ, ਕਰਨਾ ਦਾ ਅਰਥ ਹੈ ਸੰਸਾਰ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ ਹੈ, ਚਿੰਤਾ ਪੇ ਕਰਨੀ ਤਾਹ, ਅਤੇ ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੀ ਸਭ ਦੀ ਚਿੰਤਾ ਕਰਨੀ ਹੈ। ਜਿਵੇਂ ਸਾਡੇ ਆਪਣੇ ਧੀਆਂ ਪੁੱਤਰ, ਬੱਚੇ, ਪਰਿਵਾਰ ਹੁੰਦਾ ਹੈ, ਉਹਨਾਂ ਦਾ ਫਿਕਰ ਮਾਤਾ ਪਿਤਾ ਨੂੰ ਹੀ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਰਾ ਸੰਸਾਰ ਹੀ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ। ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਇਸ ਲਈ ਸਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਜਿਸ ਵਾਹਿਗੁਰੂ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਉਸੇ ਨੂੰ ਚਿੰਤਾ ਕਰਨੀ ਬਣਦੀ ਹੈ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਲੋ ਉਸੇ ਗੱਲ ਨੂੰ ਫਿਰ ਸਤਿਗੁਰੂ ਯਾਦ ਕਰਵਾਉਂਦੇ ਹਨ, ਗੁਰਮੁਖੋ ਉਹ ਪਰਮ ਪਿਤਾ ਪਰਮਾਤਮਾ ਸਾਡੀ ਚਿੰਤਾ ਕਰ ਰਿਹਾ ਹੈ, ਜਿਸਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਵੀ ਸਾਡੀ ਪਾਲਣਾ ਕੌਣ ਕਰੇਗਾ, ਸਾਡੇ ਪਰਿਵਾਰ ਦੀ ਪਾਲਣਾ ਕੌਣ ਕਰੇਗਾ। ਇਹ ਬੰਦੇ ਨੂੰ ਹੀ ਭਰੋਸਾ ਨਹੀਂ ਹੈ। ਜਦੋਂ ਬਾਕੀ ਜੂਨਾਂ ਵੱਲ ਨਿਗਾਹ ਮਾਰ ਕੇ ਦੇਖਦੇ ਹਾਂ, ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਪਿੱਛੇ ਬਚਨ ਆਏ ਨੇ, ਪਰੰਦੇ ਨਾ ਗ੍ਰਹਿ ਜਰ ਦਰਖਤ ਆਵ ਆਸ ਕਰ। ਪਰੰਦੇ ਦਾ ਅਰਥ ਹੈ ਪੰਛੀ, ਜਿਹੜੇ ਪੰਛੀ ਨੇ ਨਾ ਗ੍ਰਹਿ ਜਰ, ਨਾ ਉਹਨਾਂ ਕੋਲ ਕੋਈ ਗ੍ਰਾਂ ਹੁੰਦਾ ਹੈ ਭਾਵ ਘਰ ਹੁੰਦਾ ਹੈ, ਅਤੇ ਨਾ ਹੀ ਉਹਨਾਂ ਦੇ ਕੋਲ ਜਰ ਮਾਇਆ ਹੁੰਦੀ ਹੈ। ਪੰਛੀਆਂ ਕੋਲ ਨਾ ਘਰ ਹੁੰਦਾ ਹੈ, ਨਾ ਪਿੰਡ ਹੁੰਦਾ, ਨਾ ਮਾਇਆ ਹੁੰਦੀ ਹੈ। ਦਰਖਤ ਆਵ ਆਸ ਕਰ, ਉਹ ਦਰਖਤ ਅਤੇ ਆਵ ਪਾਣੀ ਦੀ ਹੀ ਆਸ ਕਰਦੇ ਨੇ। ਦੇਹਾਂਤ ਸੋਈ ਅਤੇ ਵਾਹਿਗੁਰੂ ਉਹਨਾਂ ਨੂੰ ਵੀ ਰਿਜਕ ਦੇਈ ਜਾਂਦਾ। ਜਿਨ੍ਹਾਂ ਕੋਲ ਕੋਈ ਘਰ ਨਹੀਂ, ਪਿੰਡ ਨਹੀਂ, ਸ਼ਹਿਰ ਨਹੀਂ, ਕੋਈ ਹੋਰ ਰੋਜ਼ੀ ਦਾ ਸਾਧਨ ਨਹੀਂ, ਅਤੇ ਵਾਹਿਗੁਰੂ ਉਹਨਾਂ ਨੂੰ ਵੀ ਦੇਖ ਲਓ ਰਿਜਕ ਦੇ ਰਿਹਾ ਹੈ। ਪਰੰਦੇ ਨਾ ਗ੍ਰਹਿ ਹਜ਼ਾਰ ਦਰਖਤ ਆਵ ਆਸ ਕਰ, ਦੇਹਾਂਤ ਸੋਈ ਏਕ ਤੋਈ ਏਕ ਤੋਈ। ਸਤਿਗੁਰੂ ਕਹਿੰਦੇ ਨੇ ਇੱਕ ਵਾਹਿਗੁਰੂ ਪਰਮੇਸ਼ਰ ਹੀ ਸਭ ਦਾ ਰਿਜਕ ਦਾਤਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਨੇ ਵੇਖ ਲਓ ਪੱਥਰਾਂ ਦੇ ਵਿੱਚ ਵੀ ਕੀੜੇ ਪੈਦਾ ਕੀਤੇ ਨੇ। ਕਾਹੇ ਰੇ ਮਨ ਚਿਤਵਹਿ ਉਦਮ ਜਾਂ ਆਹਰ ਹਰਜੀਓ ਭਰਿਆ, ਸੈਲ ਪੱਥਰ ਮੈਂ ਜੰਤੇ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ। ਵੇਖ ਲਓ ਪੱਥਰਾਂ ਵਿੱਚ ਕੀੜੇ ਪੈਦਾ ਕਰਕੇ ਉਹਨਾਂ ਨੂੰ ਵਾਹਿਗੁਰੂ ਰਿਜਕ ਦੇ ਰਿਹਾ ਹੈ। ਸੋ ਕਰਤਾ ਚਿੰਤਾ ਕਰੇ, ਅਸੀਂ ਤੇ ਐਵੇਂ ਵਾਧੂ ਫਿਕਰ ਕਰਦੇ ਰਹਿੰਦੇ ਹਾਂ। ਜਿਸ ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕੀਤਾ ਹੈ, ਉਹ ਵਾਹਿਗੁਰੂ ਸਭ ਨੂੰ ਰਿਜਕ ਦਿੰਦਾ ਹੈ। ਤਿਸ ਜੋਹਾਰੀ ਸਵਸਥ ਤਿਸ ਤਿਸ ਦੀ ਬਾਣੀ ਅਭਗ। ਲਓ ਹਜ਼ੂਰ ਕਹਿੰਦੇ ਨੇ ਸਾਨੂੰ ਤਿਸ ਜੋਹਾਰੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋਹਾਰ ਨਮਸਕਾਰ ਕਰਨੀ ਚਾਹੀਦੀ ਹੈ, ਅਤੇ ਸਵਸਥ ਤਿਸ ਉਸੇ ਵਾਹਿਗੁਰੂ ਪਰਮੇਸ਼ਰ ਦੀ ਕਲਿਆਣ ਕਰਨੀ ਚਾਹੀਦੀ ਹੈ। ਸਵਸਥ ਦਾ ਅਰਥ ਹੈ ਕਲਿਆਣ, ਕਲਿਆਣ ਤੋਂ ਮੁਰਾਦ ਹੈ ਸਿਫਤ ਸਲਾਹ। ਸਾਨੂੰ ਉਸ ਅਕਾਲ ਪੁਰਖ ਅੱਗੇ ਹੀ ਨਮਸਕਾਰ ਕਰਨੀ ਚਾਹੀਦੀ ਹੈ, ਅਤੇ ਉਸੇ ਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਤਿਸ ਦੀ ਬਾਣ ਅਭਗ, ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਦੀਵਾਨ ਦਾ ਅਰਥ ਹੈ ਦਰਬਾਰ। ਅਭਗ ਕਦੇ ਨਾਸ ਹੋਣ ਵਾਲਾ ਨਹੀਂ ਹੈ, ਉਸ ਵਾਹਿਗੁਰੂ ਦਾ ਸੱਚਖੰਡ ਦਰਬਾਰ ਹਮੇਸ਼ਾ ਲਈ ਕਾਇਮ ਰਹਿਣ ਵਾਲਾ ਹੈ। ਨਾਨਕ ਸੱਚੇ ਨਾਮ ਬੈਨ ਕਿਆ ਟਿੱਕਾ ਕਿਆ ਤਗ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜੇ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਸੱਚੇ ਨਾਮ ਤੋਂ ਬਿਨਾਂ, ਅਤੇ ਜੇ ਉਸਨੇ ਮੱਥੇ ਉੱਤੇ ਤਿਲਕ ਵੀ ਲਾ ਲਿਆ ਜਾਂ ਤਗ ਜਨੇਊ ਵੀ ਪਾ ਲਿਆ, ਉਹ ਕੋਈ ਅਰਥ ਨਹੀਂ ਰੱਖਦਾ। ਕਿਉਂਕਿ ਤਿਲਕ ਅਤੇ ਜਨੇਊ ਹਿੰਦੂ ਧਰਮ ਦੇ ਚਿੰਨ੍ਹ ਸਮਝੇ ਜਾਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਪਖੰਡੀਆਂ ਨੂੰ, ਭੇਖੀਆਂ ਨੂੰ ਸਮਝਾਉਂਦੇ ਹਨ ਵੀ ਜੇ ਤੁਸੀਂ ਵਾਹਿਗੁਰੂ ਦੇ ਸੱਚੇ ਨਾਮ ਨੂੰ ਨਹੀਂ ਜਪਦੇ, ਆਹ ਜਿਹੜੇ ਤੁਹਾਡੇ ਧਾਰਮਿਕ ਚਿੰਨ੍ਹ ਧਾਰਨ ਕੀਤੇ ਕੋਈ ਮਹਿਨਾ ਨਹੀਂ ਰਖਾਉਂਦੇ, ਇਹਨਾਂ ਨੂੰ ਧਾਰਨ ਕਰਨ ਦਾ ਕੋਈ ਲਾਭ ਨਹੀਂ ਹੈ। ਸੱਚੇ ਨਾਮ ਨੂੰ ਜਪੋ ਤਾਂ ਹੀ ਤੁਹਾਡੇ ਧਰਮ ਚਿੰਨ੍ਹ ਤਾਰੇ ਸਫਲ ਹੋ ਸਕਦੇ ਹਨ, ਅਤੇ ਵਾਹਿਗੁਰੂ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ। ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲੇ ਸ਼ਲੋਕ ਦੇ ਵਿੱਚ ਇਹ ਦੱਸਿਆ ਵੀ ਵਾਹਿਗੁਰੂ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ, ਪਾਲਣਾ ਪੋਸ਼ਣਾ ਕਰ ਰਿਹਾ ਹੈ। ਸਾਨੂੰ ਉਸ ਉੱਤੇ ਭਰੋਸਾ ਰੱਖਣਾ ਚਾਹੀਦਾ ਔਰ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਅਤੇ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਦੁਨੀਆਂ ਦੇ ਵਿੱਚ ਲੋਕ ਹੋਰ ਧਰਮ ਕਰਮ ਸਾਧਨ ਕਰਦੇ ਹਨ, ਉਹਨਾਂ ਦੇ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਹੀ ਮਹਾਨਤਾ ਅਤੇ ਪ੍ਰਧਾਨਤਾ ਬਿਆਨ ਕਰਦੇ ਹਨ। ਲੱਖ ਨੇਕੀਆਂ ਚੰਗਿਆਈਆਂ, ਲੋ ਹਜ਼ੂਰ ਕਹਿੰਦੇ ਨੇ ਇਹ ਮਨੁੱਖ ਚਾਹੇ ਲੱਖਾਂ ਹੀ ਨੇਕੀਆਂ ਪਰੋਪਕਾਰ ਦੇ ਕੰਮ ਕਰ ਲਵੇ ਅਤੇ ਲੱਖਾਂ ਹੀ ਚੰਗਿਆਈਆਂ ਲੋਕ ਭਲਾਈ ਦੇ ਕੰਮ ਕਰ ਲਵੇ ਅਤੇ ਲੱਖ ਪੁੰਨਾ ਪਰਵਾਨ ਅਤੇ ਲੱਖਾਂ ਹੀ ਪੁੰਨ ਕਰਮ ਵੀ ਕਰ ਲਵੇ, ਜਿਨ੍ਹਾਂ ਦੇ ਨਾਲ ਪਰਵਾਨ ਵੀ ਇਹ ਮਨੁੱਖ ਸੰਸਾਰ ਦੇ ਵਿੱਚ ਪਰਵਾਨ ਗਿਣਿਆ ਜਾਂਦਾ। ਜਿਹੜਾ ਕੋਈ ਬਹੁਤਾ ਪੁੰਨ ਕਰੇ, ਕੋਈ ਪਰਉਪਕਾਰ ਕਰੇ, ਕੋਈ ਲੋਕ ਭਲਾਈ ਦਾ ਕੰਮ ਕਰੇ, ਲੋਕ ਉਸ ਨੂੰ ਚੰਗਾ ਸਮਝਦੇ ਨੇ, ਲੋਕ ਉਹਦੀ ਵਡਿਆਈ ਕਰਦੇ ਹਨ। ਲਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਣ। ਲਓ ਹਜ਼ੂਰ ਕਹਿੰਦੇ ਨੇ ਲਖ ਤਪ ਉਪਰ ਤੀਰਥਾਂ, ਲੱਖਾਂ ਤਪ ਵੀ ਕਰ ਲਵੇ ਤੀਰਥਾਂ ਉੱਪਰ ਜਾ ਕੇ, ਕਿਉਂਕਿ ਇਹ ਵੀ ਇੱਕ ਲੋਕਾਂ ਦੀ ਧਾਰਨਾ ਬਣੀ ਹੋਈ ਹੈ ਬਈ ਤੁਸੀਂ ਜੇ ਤੀਰਥਾਂ 'ਤੇ ਜਾ ਕੇ ਭਜਨ ਪਾਠ ਕਰੋ ਉਹਦਾ ਫਲ ਵਧੇਰੇ ਮਿਲਦਾ ਹੈ। ਜੇ ਅਸੀਂ ਉਂਝ ਕੋਈ ਪੂਜਾ ਪਾਠ ਕਰਦੇ ਹਾਂ ਘਰ ਵਿੱਚ ਬੈਠ ਕੇ ਉਹਦਾ ਫਲ ਘੱਟ ਮਿਲਦਾ ਹੈ, ਤੀਰਥਾਂ 'ਤੇ ਜਾ ਕੇ ਤੁਸੀਂ ਪੂਜਾ ਪਾਠ ਕਰੋ ਉਹਦਾ ਫਲ ਵਧੇਰੇ ਮਿਲਦਾ ਹੈ। ਇਸ ਲਈ ਬਹੁਤੇ ਲੋਕ ਉਹ ਨੇ ਜਿਹੜੇ ਤੀਰਥਾਂ 'ਤੇ ਜਾ ਕੇ ਲੱਖਾਂ ਤਪ ਕਰਦੇ ਹਨ, ਸਹਿਜ ਯੋਗ ਬੇਬਾਣ, ਅਤੇ ਕੁਝ ਉਹ ਵੀ ਲੋਕ ਨੇ, ਬੇਬਾਣ ਦਾ ਅਰਥ ਹੈ ਉਜਾੜ ਜੰਗਲ ਬੀਆਬਾਨਾਂ ਦੇ ਵਿੱਚ ਜਾ ਕੇ ਸਹਿਯੋਗ ਸਹਿਜੇ ਯੋਗ ਸਾਧਨ ਕਰਦੇ ਨੇ। ਕਿਉਂਕਿ ਕਈ ਲੋਕ ਤੀਰਥਾਂ 'ਤੇ ਜਾ ਕੇ ਤਪ ਕਰਦੇ ਹਨ ਔਰ ਉੱਥੇ ਜਾ ਕੇ ਜਲ ਤਾਰੇ ਕਰਨੇ, ਧੂਣੀਆਂ ਸੇਕਣੀਆਂ, ਪੁੱਠੇ ਲਟਕਣਾ, ਭੁੱਖੇ ਰਹਿਣਾ, ਨਗਨ ਰਹਿਣਾ, ਇਹੋ ਜਿਹੇ ਲੋਕ ਤਪ ਕਰਦੇ ਹਨ। ਅਤੇ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਹਨ ਜਿਹੜੇ ਜੰਗਲਾਂ ਵਿੱਚ ਜਾ ਕੇ, ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਬੈਠ ਕੇ, ਇਕਾਂਤ ਅਸਥਾਨ ਦੇ ਵਿੱਚ ਜਾ ਕੇ ਸਹਿਜ ਦੇ ਵਿੱਚ ਯੋਗ ਸਾਧਨ ਵੀ ਕਰਦੇ ਹਨ। ਲਕਸੂ ਰਤਨ ਸੰਗਰਾਮ ਰਣ ਮਹਿ ਛੁਟਹਿ ਪ੍ਰਾਣ। ਲਓ ਇਹ ਉਹ ਕਰਮ ਨੇ ਜਿਹੜੇ ਲੋਕੀ ਕਰਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋਣਾ ਚਾਹੁੰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਇਹਨਾਂ ਕਰਮਾਂ ਦੇ ਨਾਲ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਨਹੀਂ ਮਿਲਦੀ। ਹਜ਼ੂਰ ਕਹਿੰਦੇ ਨੇ ਲਕਸੂ ਰਤਨ ਸੰਗਰਾਮ, ਬਈ ਲੱਖਾਂ ਹੀ, ਸੰਗਰਾਮ ਦਾ ਅਰਥ ਹੈ ਮੈਦਾਨੀ ਜੰਗ ਦੇ ਵਿੱਚ, ਸੂਰਤਨ ਦਾ ਅਰਥ ਹੈ ਸੂਰਮਤਾਈ ਦੀ ਬਹਾਦਰੀ ਦੇ ਕਾਰਨਾਮੇ ਵੀ ਕੋਈ ਕਰ ਲਵੇ। ਲੱਖ ਸੂਰਤਨ ਸੰਗਰਾਮ, ਮੈਦਾਨੀ ਜੰਗ ਦੇ ਵਿੱਚ ਕੋਈ ਲੱਖਾਂ ਸੂਰ ਵੀਰਤਾ ਦੇ ਜ਼ੋਰ ਵੀ ਦਿਖਾਵੇ, ਇੱਥੋਂ ਤੱਕ ਰਣ ਮਹਿ ਛੁੱਟੇ ਪ੍ਰਾਣ, ਅਤੇ ਜੰਗ ਦੇ ਵਿੱਚ ਪ੍ਰਾਣ ਵੀ ਛੁੱਟ ਜਾਣ, ਜੰਗ ਦੇ ਵਿੱਚ ਉਹ ਸ਼ਹੀਦੀ ਵੀ ਪ੍ਰਾਪਤ ਕਰ ਲਵੇ, ਪਰ ਸਤਿਗੁਰੂ ਕਹਿੰਦੇ ਨੇ ਜੇ ਉਹਦੇ ਕੋਲੇ ਨਾਮ ਨਹੀਂ ਤੇ ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਸਵਰਗ ਦਾ ਰਾਜ ਤੇ ਸੂਰਬੀਰਾਂ ਨੂੰ ਮਿਲ ਜਾਂਦਾ, ਦੁਨੀਆਂ ਦੇ ਵਿੱਚ ਵੀ ਜਸ ਪ੍ਰਾਪਤ ਹੋ ਜਾਂਦਾ, ਪਰ ਨਾਮ ਤੋਂ ਬਿਨਾਂ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨਗੀ ਨਹੀਂ ਹੁੰਦੀ। ਲਖ ਸੁਰਤੀ ਲਖ ਗਿਆਨ ਤੇ ਆਨ ਪੜੀਏ ਪਾਠ ਪੁਰਾਣ। ਲੋ ਹਜ਼ੂਰ ਕਹਿੰਦੇ ਨੇ ਭਾਵੇਂ ਲੱਖਾਂ ਹੀ ਸੁਰਤੀ ਵੇਦਾਂ ਦੇ ਪਾਠ ਕੋਈ ਕਰ ਲਵੇ, ਲੱਖਾਂ ਹੀ ਗਿਆਨ ਤੇ ਧਿਆਨ ਵੀ ਦ੍ਰਿੜ ਕਰ ਲਵੇ, ਪੜੀਏ ਪਾਠ ਪੁਰਾਣ ਤੇ ਜਿਹੜੇ 18 ਪੁਰਾਣ ਨੇ ਇਹਨਾਂ ਦੇ ਪਾਠ ਵੀ ਪੜ੍ਹ ਲਵੇ, ਵੇਦਾਂ ਦਾ ਪਾਠ ਵੀ ਪੜ੍ਹ ਲਵੇ, ਹੋਰ ਗਿਆਨ ਧਿਆਨ ਵੀ ਸਿੱਖ ਲਵੇ ਤੇ ਪੁਰਾਣਾਂ ਦਾ ਪਾਠ ਵੀ ਪੜ੍ਹ ਲਵੇ, ਇਹਦਾ ਵੀ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਹੈ। ਪਰ ਸਤਿਗੁਰੂ ਕਹਿੰਦੇ ਨੇ ਇਹਦੇ ਨਾਲ ਵੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਨਹੀਂ ਹੁੰਦੀ। ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਵਹਿਮ ਭਰਮ ਦੂਰ ਕਰਦੇ ਹਨ। ਜਿਨ ਕਰਤਾ ਕਰਨਾ ਕੀਆ, ਜਿਸ ਕਰਤਾ ਪੁਰਖ ਵਾਹਿਗੁਰੂ ਨੇ ਕਰਨਾ ਦਾ ਅਰਥ ਹੈ ਸੰਸਾਰ ਪੈਦਾ ਕੀਤਾ ਹੈ, ਜਿਸ ਪਰਮ ਪਿਤਾ ਪਰਮਾਤਮਾ ਨੇ ਸੰਸਾਰ ਬਣਾਇਆ ਹੈ। ਲਿਖਿਆ ਆਵਣ ਜਾਣ, ਸਾਰੇ ਜੀਵਾਂ ਦੇ ਮੱਥੇ ਉੱਤੇ ਵਾਹਿਗੁਰੂ ਨੇ ਆਉਣ ਜਾਣ ਦਾ ਲੇਖ ਲਿਖਿਆ ਹੋਇਆ ਹੈ। ਇਸ ਲਈ ਜਿੰਨੇ ਵੀ ਜੀਵ ਨੇ ਸੰਸਾਰ ਦੇ ਵਿੱਚ ਆਏ ਔਰ ਉਹਨਾਂ ਦੇ ਸਿਰ 'ਤੇ ਆਉਣ ਜਾਣ ਦਾ ਲੇਖ ਲਿਖਿਆ ਹੋਇਆ ਹੈ, ਇਸੇ ਲਈ ਉਹ 84 ਵਿੱਚ ਭਟਕਦੇ ਫਿਰਦੇ ਹਨ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨਾਨਕ ਮਤੀ ਮਿਥਿਆ। ਹਜ਼ੂਰ ਕਹਿੰਦੇ ਨੇ ਵੀ ਜਿੰਨੀਆਂ ਵੀ ਹੋਰ ਮਤਾਂ ਨੇ, ਜਿਹੜੀਆਂ ਮਤ ਮੁਤੰਤਰਾਂ ਦੀਆਂ ਕੋਈ ਸਿੱਖਿਆਵਾਂ ਨੇ, ਉਹ ਸਾਰੀਆਂ ਹੀ ਝੂਠੀਆਂ ਨੇ। ਜਿਵੇਂ ਕੋਈ ਕਹਿੰਦਾ ਵੀ ਤੁਸੀਂ ਪੁੰਨ ਦਾਨ ਕਰੋ, ਤਪ ਕਰੋ, ਯੋਗ ਕਰੋ, ਕੋਈ ਸੂਰਮਤਾਈ ਦਿਖਾਓ, ਕੋਈ ਧਰਮ ਗ੍ਰੰਥਾਂ ਦੇ ਪਾਠ ਪੜ੍ਹੋ, ਇਹਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਵੇਗੀ। ਪਰ ਸਤਿਗੁਰੂ ਕਹਿੰਦੇ ਨੇ ਨਾਨਕ ਮਤੀ ਮਿੱਥਿਆ, ਇਹ ਸਾਰੀਆਂ ਹੀ ਮਤ ਮਤੰਤਰਾਂ ਦੀਆਂ ਜਿਹੜੀਆਂ ਮਤਾਂ ਨੇ, ਸਿੱਖਿਆਵਾਂ ਨੇ, ਝੂਠੀਆਂ ਨੇ। ਕਰਮ ਸੱਚਾ ਨਿਸ਼ਾਨ, ਅਸਲੀ ਵਾਹਿਗੁਰੂ ਦੀ ਬਖਸ਼ਿਸ਼ ਦਾ ਨਿਸ਼ਾਨ ਹੀ ਸੱਚਾ ਹੈ, ਜਿਹਦੇ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਨਾਮ ਦੀ ਦਾਤ ਵਾਹਿਗੁਰੂ ਦੀ ਆਪਣੀ ਦਾਤ ਹੈ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠਾ ਜੋ ਮਿਲੇ। ਭਾਈ ਗੁਰਦਾਸ ਜੀ ਨੇ ਵੀ ਸਪਸ਼ਟ ਕੀਤਾ ਹੈ, ਬਾਜਹੋਂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਡੇ ਨਾਹੀਂ। ਗੁਰੂ ਘਰ ਦੇ ਵਿੱਚ ਨਾਮ ਦੀ ਕਰਾਮਾਤ ਸਭ ਤੋਂ ਵੱਡੀ ਹੈ। ਕਰਮ ਸੱਚਾ ਨਿਸ਼ਾਨ, ਜਿਹੜਾ ਵਾਹਿਗੁਰੂ ਦੀ ਬਖਸ਼ਿਸ਼ ਦਾ ਨਿਸ਼ਾਨ, ਇਹ ਸਭ ਤੋਂ ਭਾਈ ਵੱਡਾ ਹੈ। ਕਰਮ ਸੱਚਾ ਨਿਸ਼ਾਨ, ਉਸ ਵਾਹਿਗੁਰੂ ਦੀ ਬਖਸ਼ਿਸ਼ ਦਾ ਨਿਸ਼ਾਨ ਭਾਈ ਸੱਚਾ ਹੈ, ਜਿਸ ਨੂੰ ਵਾਹਿਗੁਰੂ ਨਾਮ ਦੇਵੇ ਤੇ ਉਹਦੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨਗੀ ਹੁੰਦੀ ਹੈ, ਅਥਵਾ ਨਾਨਕ ਮਤੀ ਮਿਥਿਆ। ਸਤਿਗੁਰੂ ਕਹਿੰਦੇ ਨੇ ਵੀ ਜਿਹੜੀਆਂ ਅਕਲ ਦੀਆਂ ਵਿਚਾਰਾਂ ਨੇ, ਬੁੱਧੀ ਦੀਆਂ ਦਲੀਲਾਂ ਨੇ, ਉਹ ਤੇ ਸਾਰੀਆਂ ਹੀ ਝੂਠੀਆਂ ਨੇ, ਅਥਵਾ ਜਿਹੜੀਆਂ ਸਾਡੀ ਮਤੀ ਦਾ ਅਰਥ ਬੁੱਧੀ ਦੀਆਂ ਮਿੱਥਾਂ ਨੇ, ਆਪੋ ਆਪਣੀ ਬੁੱਧੀ ਨਾਲ ਸੋਚ ਕੇ ਅਸੀਂ ਕੰਮ ਕਰਦੇ ਹਾਂ। ਇਹ ਬੁੱਧੀ ਦੀਆਂ ਜਿੰਨੀਆਂ ਵੀ ਮਿੱਥਾਂ ਨੇ, ਇਹ ਸਾਰੀਆਂ ਝੂਠੀਆਂ ਨੇ। ਕਰਮ ਸੱਚਾ ਨਿਸ਼ਾਨ ਤੇ ਵਾਹਿਗੁਰੂ ਦੀ ਬਖਸ਼ਿਸ਼ ਦਾ ਨਿਸ਼ਾਨ ਹੀ ਸੱਚਾ ਹੈ, ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਦਰਗਾਹ ਵਿੱਚ ਪ੍ਰਵਾਨ ਹੋਇਆ ਜਾਂਦਾ ਹੈ। ਲਓ ਹੁਣ ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਪੌੜੀ ਸੱਚਾ ਸਾਹਿਬ ਏਕ ਤੋਂ ਜਿਨੀ ਸੱਚੋ ਸੱਚ ਵਰਤਾਇਆ। ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਸੱਚਾ ਸਾਹਿਬ ਏਕ ਤੋਂ, ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਮਾਲਕ ਸੱਚਾ ਪਾਤਸ਼ਾਹ ਇੱਕ ਤੋਂ ਹੀ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਸੋ ਪਾਤਸ਼ਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ। ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਹੈ, ਸੱਚਾ ਸਾਹਿਬ ਏਕ ਤੂੰ। ਹੇ ਵਾਹਿਗੁਰੂ ਤੂੰ ਹੀ ਇੱਕ ਸੱਚਾ ਮਾਲਕ ਹੈ, ਜਿਨ ਸੱਚੋ ਸੱਚ ਵਰਤਾਇਆ, ਜਿਸਨੇ ਸੱਚ ਹੀ ਸੱਚ ਨੂੰ ਸੰਸਾਰ ਵਿੱਚ ਵੰਡਿਆ ਹੈ। ਜਿਸ ਤੂੰ ਦੇਹ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਹੇ ਵਾਹਿਗੁਰੂ ਜਿਸ ਨੂੰ ਤੂੰ ਆਪ ਹੀ ਸੱਚ ਦਿੰਦਾ ਤੇ ਉਸੇ ਨੂੰ ਸੱਚ ਮਿਲਦਾ, ਜਿਸ ਨੂੰ ਤੂੰ ਆਪ ਸੱਚ ਦੇਵੇਂ ਉਸੇ ਨੂੰ ਸੱਚ ਮਿਲਦਾ ਹੈ, ਤਾਂ ਤਿੰਨੀ ਸੱਚ ਕਮਾਇਆ। ਤੇ ਫਿਰ ਉਹਨਾਂ ਨੇ ਹੀ ਸੱਚ ਪ੍ਰਾਪਤ ਕਰਕੇ ਫਿਰ ਉਹ ਸੱਚ ਨੂੰ ਕਮਾਇਆ ਹੈ, ਸੱਚ ਦੀ ਕਮਾਈ ਕੀਤੀ ਹੈ। ਤੇ ਉਹ ਸੱਚ ਦੀ ਕਮਾਈ ਕਿਵੇਂ ਕਰਦੇ ਹਨ? ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਹਜ਼ੂਰ ਕਹਿੰਦੇ ਨੇ ਅਸਲੀ ਸਤਿਗੁਰੂ ਦੇ ਨਾਲ ਮਿਲ ਕੇ ਹੀ ਸੱਚ ਨੂੰ ਪ੍ਰਾਪਤ ਕੀਤਾ ਜਾਂਦਾ। ਸੱਚ ਕੀ ਹੈ? ਪ੍ਰਮਾਤਮਾ। ਸੱਚ ਕੀ ਹੈ? ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਇਹ ਦੋਵੇਂ ਹੀ ਚੀਜ਼ਾਂ ਸਤਿਗੁਰੂ ਦੀ ਮਿਹਰ ਨਾਲ ਮਿਲਦੀਆਂ ਨੇ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਸਤਿਗੁਰੂ ਦੇ ਨਾਲ ਮਿਲ ਕੇ ਜਿਸਨੇ ਆਪਣੇ ਹਿਰਦੇ ਵਿੱਚ ਸੱਚੇ ਨਾਮ ਨੂੰ ਵਸਾ ਲਿਆ, ਸੱਚ ਪਾਇਆ, ਤੇ ਉਸਨੇ ਸੱਚ ਪਰਮਾਤਮਾ ਨੂੰ ਵੀ ਪ੍ਰਾਪਤ ਕਰ ਲਿਆ। ਜਿਹਦੇ ਹਿਰਦੇ ਵਿੱਚ ਸੱਚਾ ਨਾਮ ਵਸ ਜਾਵੇ ਤੇ ਉਹਨੂੰ ਹੀ ਪਰਮਾਤਮਾ ਮਿਲਦਾ ਹੈ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗੁਆਇਆ। ਜਿਹੜੇ ਮੂਰਖ ਲੋਕ ਨੇ ਉਹ ਸੱਚ ਨੂੰ ਨਹੀਂ ਜਾਣਦੇ, ਸੱਚੇ ਨਾਮ ਦੀ ਕਦਰੋ ਕੀਮਤ ਨੂੰ ਨਹੀਂ ਜਾਣਦੇ, ਅਥਵਾ ਉਹ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵੀ ਕੋਈ ਖਬਰਸਾਰ ਨਹੀਂ ਜਾਣਦੇ। ਮਨ ਮੁਖੀ ਜਨਮ ਗਵਾਇਆ, ਉਹਨਾਂ ਮਨਮੁਖ ਲੋਕਾਂ ਨੇ ਆਪਣਾ ਮਨੁੱਖਾ ਜਨਮ ਐਵੇਂ ਵਿਅਰਥ ਗਵਾ ਲਿਆ ਹੈ। ਵਿੱਚ ਦੁਨੀਆ ਕਾਹੇ ਆਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐਸਾ ਮਨੁੱਖ ਦੁਨੀਆਂ ਵਿੱਚ ਕਾਹਦੇ ਲਈ ਆਇਆ? ਉਸ ਮਨੁੱਖ ਦਾ ਸੰਸਾਰ ਦੇ ਵਿੱਚ ਆਉਣਾ ਕਿਸੇ ਲਿਖੇ ਵਿੱਚ ਨਹੀਂ ਹੈ, ਉਹ ਤੇ ਨਾ ਹੀ ਆਉਂਦਾ ਤੇ ਤਾਂ ਵੀ ਚੰਗੀ ਗੱਲ ਸੀ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਵੀ ਫਰਮਾਇਆ ਹੈ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬੰਝਾ। ਤਿਨ ਸੁਨੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਜਾ। ਭਗਤ ਕਬੀਰ ਜੀ ਨੇ ਵੀ ਇਹੀ ਗੱਲ ਆਖੀ ਹੈ ਵੀ ਜਿਸ ਬੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਸੀ ਜਪਣਾ, ਵੀ ਉਹ ਕਾਹਦੇ ਲਈ ਸੰਸਾਰ ਦੇ ਵਿੱਚ ਆਇਆ। ਉਹਨੂੰ ਤੇ ਆਉਣਾ ਹੀ ਨਹੀਂ ਸੀ ਚਾਹੀਦਾ।